ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮਤਿ ਅਨੁਸਾਰ ਸਾਡੀ ਆਤਮਿਕ ਮੰਜ਼ਿਲ ਸ਼ਬਦ ਸੁਰਤ ਲਿਵਲੀਨ ਦੀ ਅਵਸਥਾ ਹੈ, ਜਿਸ 'ਤੇ ਪਹੁੰਚਣ ਲਈ ਸੇਵਾ, ਸਿਮਰਨ, ਸਾਧ ਸੰਗਤ ਇਹਨਾਂ ਤਿੰਨਾਂ ਸਸਿਆਂ ਦੀ ਕਮਾਈ ਲਾਜ਼ਮੀ ਹੈ। ਸਾਧ ਸੰਗਤ ਵਿੱਚ ਸੇਵਾ ਸਿਮਰਨ ਕਰਦਿਆਂ ਜਦ ਕਿਸੇ ਸੁਭਾਗੇ ਸਮੇਂ ਗੁਰੂ ਸ਼ਬਦੀ ਗੋਬਿੰਦ ਗੱਜਦਾ ਹੈ ਤਾਂ ਫਿਰ ਉਹ ਅਵਸਥਾ ਕਿਹੋ ਜਿਹੀ ਹੁੰਦੀ ਹੈ? ਗੁਰਮੁਖ ਪਿਆਰੇ ਬਾਊ ਜੀ ਹੋਰਾਂ ਨੇ ਉਸ ਵਿਸਮਾਦੀ ਅਵਸਥਾ ਦਾ ਰੰਗ ਰਸ ਮਾਣਦਿਆਂ ਸਿਮਰਨ ਦੇ ਵਿਸ਼ੇ 'ਤੇ ਲਿਖੇ ਸਾਡੇ ਅੱਜ ਦੇ ਗੁਰਬਾਣੀ ਵਿਚਾਰ ਵਿੱਚ ਉਸਨੂੰ ਕਲਮਬੱਧ ਕੀਤਾ ਹੈ। ਮਿਲ ਸਖੀਆਂ ਪੂਛੇ ਕਹੁ ਕੰਤ ਨਿਸ਼ਾਨੀ, ਰਸ ਪ੍ਰੇਮ ਭਰੀ ਕਛ ਬੋਲ ਨਾ ਜਾਣੀ। ਜਦ ਲੜਕੀ ਦੀ ਕੁੜਮਾਈ ਹੋ ਜਾਂਦੀ ਹੈ ਤਾਂ ਉਸਦਾ ਧਿਆਨ ਉਹਦੀ ਸੁਰਤੀ ਸਹਿਜੇ ਸਹਿਜੇ ਪੇਕਿਆਂ ਵੱਲੋਂ ਢਿੱਲੀ ਪੈਂਦੀ ਜਾਂਦੀ ਹੈ, ਸਹੁਰੇ ਘਰ ਵੱਲ ਖਿਚੀਂਦੀ ਜਾਂਦੀ ਹੈ। ਉਹ ਆਪਣੇ ਪ੍ਰੀਤਮ ਦੀਆਂ ਸੂਆਂ ਲੈਂਦੀ, ਸਹੁਰੇ ਘਰ ਦੀਆਂ ਗੱਲਾਂ ਵਿੱਚ ਉਹਦੀ ਦਿਲਚਸਪੀ ਵੱਧਦੀ ਜਾਂਦੀ ਹੈ। ਇਸ ਤਰ੍ਹਾਂ ਜਾਣੇ ਹੀ ਉਹਦੀ ਪ੍ਰੀਤ ਡੋਰੀ ਆਪਣੇ ਪ੍ਰੀਤਮ ਨਾਲ ਪੀੜੀ ਪੈਂਦੀ ਜਾਂਦੀ ਹੈ। ਉਹਦਾ ਮਨ, ਉਹਦੀ ਸੁਰਤੀ, ਉਹਦਾ ਆਪਾ ਆਪਣੇ ਪ੍ਰੀਤਮ ਦੀ ਯਾਦ ਜਾਂ ਸਿਮਰਨ ਵਿੱਚ ਸਹਿਜ ਸੁਭਾਏ ਲੱਗਾ ਰਹਿੰਦਾ ਹੈ। ਇਹ ਸਿਮਰਨ ਜੀਵਨ ਦੀ ਧਿਆਏ ਅਵਸਥਾ ਹੈ। ਇਸ ਅਵਸਥਾ ਵਿੱਚ ਸਹਿਜ ਸੁਭਾਏ ਅਣਜਾਣੇ ਉਹਦੇ ਹੱਥ ਕਾਰ ਵੱਲ ਅਤੇ ਚਿੱਤ ਯਾਰ ਵੱਲ ਲੱਗਾ ਰਹਿੰਦਾ ਹੈ। ਲੜਕੀ ਆਪਣੇ ਪੇਕੇ ਘਰ ਵਿੱਚ ਭਾਵੇਂ ਪਹਿਲੇ ਵਾਂਗ ਹੀ ਪੇਕੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਕਿਸੇ ਵੈਰਾਗ ਦੇ ਵਿੱਚ ਨਿਭਾਉਂਦੀ ਹੈ। ਹੁਣ ਕਈ ਲੋਕ ਸ਼ੰਕਾ ਕਰਦੇ ਹਨ ਕਿ ਜੇ ਅਸੀਂ ਸਿਮਰਨ ਕਰਨ ਲੱਗ ਪਏ ਤਾਂ ਸਾਡੇ ਦੁਨਿਆਵੀ ਕੰਮ ਕੌਣ ਕਰੂ? ਕਿਸੇ ਮੰਗੀ ਹੋਈ ਕੁੜੀ ਦਾ ਪੇਕੇ ਘਰ ਵਿੱਚ ਜੀਵਨ ਬਤੀਤ ਕਰਨਾ ਇਹਨਾਂ ਸ਼ੰਕੇਵਾਦੀਆਂ ਲਈ ਢੁਕਵਾਂ ਜਵਾਬ ਹੈ, ਇੱਕ ਅਮਲੀ ਮਿਸਾਲ ਹੈ। ਜਦੋਂ ਜਗਿਆਸੂ ਪੰਜ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈਂਦਾ ਹੈ, ਉਹ ਗੁਰੂ ਵਾਲਾ ਬਣ ਜਾਂਦਾ ਹੈ। ਉਹਦੀ ਖਿੱਚ, ਉਹਦਾ ਪਿਆਰ ਇਹ ਗੁਰੂ ਘਰ ਵੱਲ ਵੱਧਦਾ ਜਾਂਦਾ ਹੈ। ਜਿਉਂ ਜਿਉਂ ਗੁਰਸਿੱਖ ਸਾਧ ਸੰਗਤ ਵਿੱਚ ਵਿਚਰਦਾ ਹੈ, ਸਿਮਰਨ ਦੁਆਰਾ ਸ਼ਬਦ ਦੀ ਕਮਾਈ ਕਰਦਾ ਹੈ, ਉਹਦੀ ਸੁਰਤੀ, ਉਹਦੀ ਪ੍ਰੀਤ, ਪਿਆਰ ਮਾਣਦੀ ਹੋਈ ਇਲਾਹੀ ਪ੍ਰੀਤ ਡੋਰੀ ਨਾਲ ਖਿਚੀਂਦੀ ਜਾਂਦੀ ਹੈ। ਫਿਰ ਇਹ ਪ੍ਰੀਤ ਡੋਰੀ ਢਿੱਲੀ ਨਹੀਂ ਪੈਂਦੀ, ਟੁੱਟਦੀ ਨਹੀਂ। ਮੂੰਹ ਲਾਲਨ ਸਿਓ ਪ੍ਰੀਤ ਬਣੀ, ਤੋਰੀ ਨਾ ਟੁੱਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਨੀ। ਬਿਸਰਤ ਨਾਹੇ ਮਨ ਤੇ ਹਰੀ, ਆਬੇ ਪ੍ਰੀਤ ਮਹਾ ਪ੍ਰਬਲ ਪਈ, ਆਨ ਵਿਖੈ ਜਰੀ। ਇਸ ਤਰ੍ਹਾਂ ਗੁਰਸਿੱਖ ਦੀ ਸੁਰਤੀ ਇਲਾਹੀ ਪ੍ਰੀਤ ਡੋਰੀ ਦੀ ਖਿੱਚ ਨਾਲ ਆਤਮ ਮੰਡਲ ਦੇ ਪ੍ਰੇਮ ਸਵਪਨਾ ਦੇ ਆਕਾਸ਼ ਵਿੱਚ ਅਡਾਰੀਆਂ ਲਾਉਂਦੀ ਹੋਈ ਆਤਮ ਰਸ ਵਿੱਚ ਅਲਮਸਤ ਮਤਵਾਰੀ ਹੋ ਜਾਂਦੀ ਹੈ। ਉਹਨੂੰ ਮਾਇਕੀ ਮੰਡਲ ਦਾ ਮੋਹ ਜਾਂ ਪਕੜ ਨਹੀਂ ਰਹਿੰਦੀ, ਸਹਿਜ ਸੁਭਾਏ ਹੀ ਉਹ ਮਾਇਆ ਦੇ ਵਿੱਚ ਉਦਾਸੀ ਹੋ ਕੇ ਵਿਚਰਦਾ ਹੈ। ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਗੋਬਿੰਦ ਪ੍ਰੀਤ ਲਗੀ ਅਤ ਮਿੱਠੀ, ਅਵਰ ਵਿਸਰ ਸਭ ਜਾਏ। ਗੁਰਮੁਖ ਹੋਏ ਸੋ ਅਲਿਪਤੋ ਵਰਤੇ, ਉਸ ਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ। ਅਸਲ ਵਿੱਚ ਗੁਰਮੁਖ ਦੇ ਮਾਇਕੀ ਅਤੇ ਆਤਮਿਕ ਜੀਵਨ ਵਿੱਚ ਉਹਦੀ ਸੁਰਤੀ ਦੀ ਡੋਰੀ ਨੂੰ ਹੁਣ ਸਤਿਗੁਰੂ ਆਪਣੇ ਹੱਥ ਵਿੱਚ ਫੜ ਰੱਖਦਾ ਹੈ ਅਤੇ ਆਪਣੇ ਨਦਰ ਕਰਮ ਦੁਆਰਾ ਉਹਦੇ ਅੰਗ ਸੰਗ ਹੁੰਦਾ ਹੈ, ਖੇਲ ਖਿਲਾਉਂਦਾ, ਲਾਡ ਲਡਾਉਂਦਾ, ਪ੍ਰਿਤ ਪਾਲਦਾ ਹੈ, ਸਾਰ ਸੰਭਾਲਦਾ ਹੈ, ਕਲ ਕਲੇਸ਼ ਤੋਂ ਬਚਾਉਂਦਾ ਹੈ, ਸ਼ਰਧਾ ਲਾਉਂਦਾ ਹੈ, ਪ੍ਰੇਮ ਪਦਾਰਥ ਬਖਸ਼ਦਾ ਹੈ, ਸਤਸੰਗ ਬਖਸ਼ਦਾ ਹੈ, ਰੱਖਿਆ ਕਰਦਾ ਹੈ, ਨਾਮ ਜਪਾਉਂਦਾ ਹੈ, ਸਿਮਰਨ ਜੀਵਨ ਬਖਸ਼ਦਾ ਹੈ, ਉਹਨੂੰ ਸੇਵਾ ਵਿੱਚ ਲਾਉਂਦਾ ਹੈ। ਗੁਰਬਾਣੀ ਵਿੱਚ ਇਸ ਅਨੋਖੀ ਨਿਰਾਲੀ ਆਤਮਿਕ ਸਿਮਰਨ ਜੀਵਨ ਦੀ ਖੇਲ ਨੂੰ ਇਉਂ ਸਪਸ਼ਟ ਕੀਤਾ ਗਿਆ ਹੈ, ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉਂ ਮੇਰਾ ਠਾਠਾ ਵਾਗਾ, ਬਾਹਰ ਸੂਤ ਸਗਲ ਸਿਉਂ ਮੌਲਾ, ਅਲਿਪਤ ਰਹੋ ਜੈਸੇ ਜਲ ਮੈਂ ਕੌਲਾ। ਮੁੱਖ ਕੀ ਬਾਤ ਸਗਲ ਸਿਉਂ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ, ਦੀ ਸਾਵਤ ਹੈ ਬਹੁਤ ਪਿਹਾਲਾ, ਸਗਲ ਚਰਨ ਕੀ ਇਹ ਮਨ ਰਾਲਾ, ਨਾਨਕ ਜਨ ਗੁਰ ਪੂਰਾ ਪਾਇਆ, ਅੰਤਰ ਬਾਹਰ ਏਕ ਦਿਖਾਇਆ। ਇਸ ਤਰ੍ਹਾਂ ਜਦੋਂ ਜਗਿਆਸੂ ਦੀ ਸੁਰਤ ਹਰ ਨਾਮ ਵਿੱਚ ਖੁੱਭ ਜਾਂਦੀ ਹੈ ਤਾਂ ਫਿਰ ਉਹ ਸੰਸਾਰ ਵਿੱਚ ਇੱਕ ਮਹਿਮਾਨ ਵਾਂਗ ਤਿਆਗੀ ਜੀਵਨ ਬਤੀਤ ਕਰਦਾ ਹੈ। ਗੁਰਸਿੱਖ ਮਨੋ ਨਾ ਵਿਸਰੇ, ਚੱਲਣ ਜਾਣ ਜੁਗਤ ਮਹਿਮਾਨਾ, ਦੁਨੀਆਂ ਵਿੱਚ ਪਰਾਹੁਣਾ ਦਾਵਾ ਛੱਡ ਰਹੇ ਲਾ ਦਾਵੇ। ਉਦਾਹਰਣ ਲਈ ਅਫੀਮ ਦੇ ਅਮਲੀ ਦੇ ਮਨ ਚਿੱਤ ਵਿੱਚ ਸਹਿਜ ਸੁਭਾਏ ਅਫੀਮ ਦਾ ਸਿਮਰਨ ਹੁੰਦਾ ਰਹਿੰਦਾ ਹੈ। ਉਹਦੇ ਚਿਹਰੇ ਮੂਹਰੇ ਅੱਖਾਂ ਦੀ ਤੱਕਣੀ ਕਹਿਣੀ ਕਰਨੀ ਰਹਿਣੀ ਬਹਿਣੀ ਸਭ ਵਿੱਚ ਅਫੀਮ ਦੀ ਝਲਕ ਪੈਂਦੀ ਹੈ ਅਤੇ ਅਖੀਰੋ ਅਫੀਮ ਦਾ ਹੀ ਮੁਜੱਸਮ ਜਾਂ ਸਰੂਪ ਬਣ ਜਾਂਦਾ ਹੈ। ਇਸ ਤਰ੍ਹਾਂ ਬਖਸ਼ੇ ਹੋਏ ਗੁਰਮੁਖ ਜਨ ਸਿਰਫ ਰਸਨਾ ਨਾਲ ਹੀ ਸਿਮਰਨ ਨਹੀਂ ਕਰਦੇ ਬਲਕਿ ਉਹਨਾਂ ਦਾ ਤਨ ਮਨ ਚਿੱਤ ਅੰਤਸ਼ਕਰਨ ਇੱਥੋਂ ਤੱਕ ਕਿ ਉਹਨਾਂ ਦਾ ਸਮੁੱਚਾ ਆਪਾ ਅਟੁੱਟ ਸਿਮਰਨ ਕਰਦਾ ਸ਼ਬਦ ਸੁਰਤ ਵਿੱਚ ਲਿਵਲੀਨ ਹੋ ਜਾਂਦਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵੇ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਜਨਮ ਮਰਨ ਕਾ ਪੌ ਗਿਆ, ਜੀਵਨ ਪਦਵੀ ਪਾਏ। ਫਿਰ ਉਹਨਾਂ ਦੇ ਜੀਵਨ ਦੇ ਹਰ ਪੱਖ ਵਿੱਚ ਅਰਥਾਤ ਉਹਨਾਂ ਦੀ ਕਹਿਣੀ ਕਰਨੀ ਰਹਿਣੀ ਬਹਿਣੀ ਸੋਚਣੀ ਚਿਤਵਨੀ ਕਰਮ ਧਰਮ ਕਿਰਤ ਵਿਰਤ ਪਾਠ ਪੂਜਾ ਉਹਨਾਂ ਦਾ ਪਰਮਾਰਥ ਸੇਵਾ ਉਪਕਾਰ ਪਿਆਰ ਹਰ ਚੀਜ਼ ਉੱਤੇ ਨਾਮ ਦੀ ਰੰਗਤ ਚੜ੍ਹੀ ਹੁੰਦੀ ਹੈ। ਉਹਨਾਂ ਦੀ ਤੱਕਣੀ ਉਹਨਾਂ ਦੀਆਂ ਹਰਕਤਾਂ ਉਹਨਾਂ ਦੇ ਬੋਲਾਂ ਰਾਹੀਂ ਪਿਰਮ ਪਿਆਲੇ ਦੇ ਨਸ਼ੇ ਦੀ ਝਲਕ ਪੈਂਦੀ ਹੈ। ਉਹਨਾਂ ਦਾ ਜੀਵਨ ਸਿਮਰਨ ਰੂਪ ਬਣ ਜਾਂਦਾ ਹੈ। ਜੀਵਨ ਰੂਪ ਸਿਮਰਨ ਪ੍ਰਭ ਤੇਰਾ, ਜੀਵਨਾ ਸਫਲ ਜੀਵਨ ਸੁਣ ਹਰ ਜਪ ਜਪ ਸਦ ਜੀਵਨਾ। ਗੁਣ ਗਾਵਾਂ ਨਿਤ ਨਿਤ ਸਦ ਹਰ ਕੇ, ਮਨ ਜੀਵੈ ਨਾਮ ਸੁਣ ਤੇਰਾ, ਨਾਮ ਨਾ ਵਿਸਰੈ ਤਬ ਜੀਵਨ ਪਾਈਐ, ਬਿਨਤੀ ਨਾਨਕ ਕੇ ਸਾਰੇ। ਇਸ ਤਰ੍ਹਾਂ ਗੁਰਮੁਖ ਜਨ ਉਹ ਗ੍ਰਿਸ਼ਤ ਵਿੱਚ ਉਦਾਸ ਰਹਿੰਦਿਆਂ ਆਪਣੇ ਪ੍ਰੀਤਮ ਦੇ ਪਿਆਰ ਦੇ ਚਲੂਲੇ ਰੰਗ ਰਸ ਵਿੱਚ ਅਲਮਸਤ ਮਤਵਾਰਾ ਹੋਇਆ ਰਹਿੰਦਾ ਹੈ। ਸ਼ਬਦ ਸੁਰਤੀਆਂ ਪ੍ਰੇਮ ਸਹਿਪਨਾਵਾਂ ਨੂੰ ਮਾਣਦਿਆਂ ਉਹਦੀ ਪ੍ਰੀਤ ਡੋਰੀ ਨਾਲ ਬੱਝਣਾ, ਪ੍ਰੀਤ ਡੋਰੀ ਦੀ ਖਿੱਚ ਖਾਣੀ, ਪ੍ਰੇਮ ਵਿਛੋਹ ਵਿੱਚ ਤੜਪਣਾ, ਹਰੀ ਕੀਰਤਨ ਵਿੱਚ ਬਾਣੀ ਦੇ ਤੀਰ ਸਹਾਰਨੇ, ਪ੍ਰੀਤਮ ਦੇ ਸੁਨੇਹੜੇ ਸੁਣਨੇ, ਉਹਦੇ ਗੁਣ ਗਾਉਣੇ, ਨਾਮ ਦਾ ਰੰਗ ਰਸ ਮਾਨਣਾ, ਪ੍ਰੇਮ ਦੇ ਤੁਣਕੇ ਸਹਿਣੇ, ਅਨਹਦ ਧੁਨੀ ਨਾਲ ਮੋਹੇ ਜਾਣਾ, ਬੈ ਖਰੀਦ ਗੋਲੇ ਬਣਨਾ ਅਤੇ ਸੇਵਾ ਵਿੱਚ ਗੁਆਚ ਜਾਣਾ, ਇਹ ਸਭ ਇਲਾਹੀ ਮੰਡਲ ਦੇ ਹੀ ਤਰੰਗ ਹਨ, ਪ੍ਰੇਮ ਹੰਡੋਲੇ ਹਨ, ਰੁਣ ਚੁਣ ਅਨਹਦ ਧੁਨੀ ਹੈ, ਇਹ ਸੱਤ ਸੁਹਾਨ ਸਦਾ ਮਨ ਚਾਓ ਹੈ, ਇਹ ਖੇਲ ਨਿਰਾਲੀ ਹੈ। ਸ਼ਬਦ ਸੁਰਤ ਦੀ ਸਮੁੱਚੀ ਅੰਤਰਮੁਖੀ ਆਤਮਿਕ ਪ੍ਰੇਮ ਖੇਲ ਨੂੰ ਫਿਰ ਆਪਣੇ ਅਨੁਭਵ ਦੁਆਰਾ ਮੰਨਣਾ ਅਤੇ ਵਿਸਮਾਦ ਹੋਣਾ ਇਹ ਸਿਮਰਨ ਦਾ ਨਤੀਜਾ ਹੈ, ਉਹਦਾ ਪ੍ਰਗਟਾਵਾ ਹੈ, ਪ੍ਰਤੀਕ ਹੈ। ਇਹ ਸੁੱਚਮ ਉੱਚੀ ਸੁੱਚਮ ਸੁੱਚੀ ਆਤਮਿਕ ਖੇਲ ਨਿਰਾਲੀ ਨਿਰਮਲ ਅਤੇ ਨਿਰਮਲੀ ਹੈ, ਪਰ ਗੁਰੂ ਦੀ ਕਿਰਪਾ ਅਤੇ ਸਾਧ ਸੰਗਤ ਦੀ ਸਹਾਇਤਾ ਨਾਲ ਇਹ ਗਾਖੜੀ ਖੇਲ ਵੀ ਸੌਖੀ ਹੋ ਜਾਂਦੀ ਹੈ। ਸਾਧ ਸੰਗਤ ਔਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ, ਮਨ ਕਰਹਲਾ ਮੇਰੇ ਪਿਆਰਿਆ, ਸਤ ਸੰਗਤ ਸਤਿਗੁਰ ਪਾਲ, ਸਤ ਸੰਗਤ ਲਗ ਹਰ ਧਿਆਈ ਹੈ, ਹਰ ਹਰ ਚੱਲੇ ਤੇਰੇ ਨਾਲ। ਇਹ ਆਤਮਿਕ ਅਨੁਭਵੀ ਅਵਸਥਾ ਜਾਂ ਪ੍ਰੇਮ ਪਦਾਰਥ ਇਹ ਕਿਵੇਂ ਪ੍ਰਾਪਤ ਹੁੰਦਾ ਹੈ? ਸਿਰਫ ਪੂਰੇ ਸਤਿਗੁਰੂ ਦੀ ਨਦਰ ਕਰਮ ਦੁਆਰਾ। ਇਸ ਇਲਾਹੀ ਦਾਤ ਨੂੰ ਜੀਵ ਦੇ ਹੱਠ ਜਾਂ ਜ਼ੋਰ ਨਾਲ ਨਹੀਂ ਪਾਇਆ ਜਾ ਸਕਦਾ। ਜ਼ੋਰ ਨਾ ਸੁਰਤੀ ਗਿਆਨ ਵਿਚਾਰ ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਪਾਵੈ ਤਿਸ ਦੇਈ। ਆਪਣਾ ਲਾਇਆ ਪਿਰਮ ਨਾ ਲੱਗਈ, ਜੇ ਲੋਚੇ ਸਭ ਕੋਏ, ਇਹ ਪਿਰਮ ਪਿਆਲਾ ਖਸਮ ਕਾ, ਜੈ ਪਾਵੇ ਤੈ ਦੇ। ਇਸ ਇਲਾਹੀ ਦਾਤ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ? ਇਹਦੇ ਲਈ ਗੁਰਬਾਣੀ ਵਿੱਚ ਸਾਨੂੰ ਹੇਠ ਲਿਖੀ ਸਾਧਨਾ ਦੱਸੀ ਗਈ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀਐ ਪਾਈਐ। ਸੁਣ ਸਖੀਏ ਪ੍ਰਭ ਮਿਲਨ ਨਿਸ਼ਾਨੀ, ਮਨ ਧਨ ਅਰਪ ਤਜ ਲਾਜ ਲੋਕਾਨੀ। ਗੁਰ ਸਾਲਾਹੀ ਆਪਣਾ ਨਿਵ ਨਿਵ ਲਾਗਾਂ ਪਾਏ, ਤਨ ਮਨ ਸੌਂਪੀ ਆਗੇ ਤਰੀ, ਵਿੱਚੋਂ ਆਪ ਗਵਾਏ। ਤਨ ਮਨ ਸੌਂਪੇ ਕੰਤ ਕੋ, ਸ਼ਬਦੇ ਧਰੇ ਪਿਆ। ਇਹ ਜੁਗਤੀ ਹੈ। ਸਿਮਰਨ ਦੀ ਅੰਤਰਮੁਖੀ ਅਨੁਭਵੀ ਪ੍ਰੇਮ ਖੇਲ ਨੂੰ ਸਾਡੀ ਤ੍ਰੈਗੁਣੀ ਅੰਤਕੀ ਬੁੱਧੀ ਇਹ ਪਕੜ ਨਹੀਂ ਸਕਦੀ। ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂੰ ਗੁਰਮੁਖ ਜਾਣਾ। ਫਿਰ ਵੀ ਇਸ ਅਨੋਖੀ ਆਤਮਿਕ ਪ੍ਰੇਮ ਖੇਲ ਨੂੰ ਐਵੇਂ ਇਸ਼ਾਰੇ ਮਾਤਰ ਜਾਂ ਟੋਹ ਮਾਤਰ ਸਾਡੀ ਅਲਪ ਬੁੱਧੀ ਦੇ ਸਮਝ ਗੋਚਰਾ ਕਰਨ ਲਈ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਤੈ ਅਨੰਤ ਬਿਨੋਦ ਸਦਾ, ਅਨਹਦ ਚੁਣਕਾਰੋ ਰਾਮ, ਮਿਲ ਗਾਵੇ ਸੰਤ ਜਨਾ, ਪ੍ਰਭ ਕਾਜੈ ਕਾਰੋ ਰਾਮ। ਅਨਹਦੋ ਅਨਹਦ ਵਾਜੈ, ਰੁਣ ਚੁਣਕਾਰੇ ਰਾਮ, ਮੇਰਾ ਮਨੋ ਮੇਰਾ ਮਨ ਰਾਤਾ, ਲਾਲ ਪਿਆਰੇ ਰਾਮ। ਗੋਬਿੰਦ ਪ੍ਰੀਤ ਲਗੀ ਅਤ ਪਿਆਰੀ, ਜਬ ਸਤਸੰਗ ਪਏ ਸਾਧੂ ਜਨ, ਹਿਰਦੇ ਮਿਲਿਆ ਸ਼ਾਂਤ ਮੁਰਾਰੀ। ਸਾਚੀ ਪ੍ਰੀਤ ਹਮ ਤੁਮ ਸਿਉਂ ਜੋਰੀ, ਤੁਮ ਸਿਉਂ ਜੋਰ ਅਵਰ ਸੰਗ ਤੋਰੀ। ਨਾਮੇ ਪ੍ਰੀਤ ਨਾਰਾਇਣ ਲਾਗੀ, ਸਹਿਜ ਸੁਭਾਏ ਪੈਓ ਬੈਰਾਗੀ। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉਂ ਮੇਰਾ ਠਾਠਾ ਵਾਗਾ। ਇਸ ਤਰ੍ਹਾਂ ਜਿਉਂ ਜਿਉਂ ਜਗਿਆਸੂ ਦਾ ਇਲਾਹੀ ਪਿਆਰ ਤੀਬਰ ਅਤੇ ਤੀਖਣ ਹੁੰਦਾ ਜਾਂਦਾ ਹੈ, ਉਹਦੀ ਬਿਰਹੋਂ ਦੀ ਤੜਪ ਵੱਧਦੀ ਜਾਂਦੀ ਹੈ। ਪ੍ਰੀਤਮ ਦੇ ਦਰਸ਼ਨਾਂ ਲਈ ਬੇਬਲ ਹੋਇਆ ਅਰਦਾਸਾਂ ਕਰਦਾ ਹੈ, ਜੋਦੜੀਆਂ ਕਰਦਾ ਹੈ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਾਂ ਤਿਸ ਪੈ ਆਪ ਵਿਚਾਈ, ਦਰਸ਼ਨ ਹਰ ਦੇਖਣ ਕਹਿ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮੇਲੇ, ਹਰ ਹਰ ਨਾਮ ਤੇ ਆਈ। ਆਸ ਪਿਆਸੀ ਮੈਂ ਫਿਰੋਂ, ਕਬ ਵੇਖੋ ਗੋਪਾਲ, ਹੈ ਕੋਈ ਸਾਜਨ ਸੰਤ ਜਨ, ਨਾਨਕ ਪ੍ਰਭ ਮੇਲਨ ਹਾਰ। ਹਰ ਪੇਖਣ ਕੋ ਸਿਮਰਤ ਮਨ ਮੇਰਾ, ਆਸ ਪਿਆਸੀ ਚਿਤਵੋਂ ਦਿਨ ਰਹਿਣੀ, ਹੈ ਕੋਈ ਸੰਤ ਮਿਲਾਵੇ ਨੇਰਾ। ਮਨ ਲੋਚੇ ਹਰ ਮਿਲਨ ਕੋ, ਕਿਉਂ ਦਰਸ਼ਨ ਪਾਈਆ, ਮੈਂ ਲੱਖ ਵਿੜੱਤੇ ਸਾਹਿਬਾ, ਜੇ ਬਿੰਦ ਬੁਲਾਈਆ। ਹਰ ਬਿਨ ਰਹਿ ਨਾ ਸਕੈ ਮਨ ਮੇਰਾ, ਮੇਰਾ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ, ਬੋਰ ਨਾ ਪਵਜਲ ਫੇਰਾ। ਇਸ ਪ੍ਰੇਮ ਮਈ ਇਸ ਅਲੌਕਿਕ ਵੈਰਾਗ ਦੀ ਅਵਸਥਾ ਨੂੰ ਕੋਈ ਵਿਰਲੇ ਕੋਈ ਬਖਸ਼ੇ ਹੋਏ ਗੁਰਮੁਖ ਜਨ ਹੀ ਜਾਣਦੇ ਜਾਂ ਬੁੱਝਦੇ ਹਨ। ਪ੍ਰੇਮ ਕੀ ਸਾਰ ਸੋਈ ਜਾਣੇ, ਜਿਸਨੂੰ ਨਜ਼ਰ ਤੁਮਾਰੀ ਜੀਓ। ਐਸੇ ਤੀਬਰ ਵੈਰਾਗ ਦੀ ਹਾਲਤ ਵਿੱਚ ਜਦੋਂ ਫਿਰ ਸਤਿਗੁਰੂ ਦੀ ਨਜ਼ਰ ਕਰਮ ਹੁੰਦੀ ਹੈ, ਤਾਂ ਅਚਾਨਕ ਆਤਮ ਪ੍ਰਕਾਸ਼ ਦੁਆਰਾ ਪ੍ਰਭੂ ਰੂਪੀ ਕੰਤ ਨਾਲ ਮੇਲ ਹੁੰਦਾ ਹੈ। ਇਹ ਸੁਹਾਵਣੀ ਘੜੀ ਕਿਹੋ ਜਿਹੀ ਹੁੰਦੀ ਹੈ? ਇਸ ਨੂੰ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਇਉਂ ਬਿਆਨ ਕੀਤਾ ਗਿਆ ਹੈ। ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ, ਧਿਆਨ ਮੈਂ ਨਾ ਧਿਆਨ ਰਹੋ, ਗਿਆਨ ਮੈਂ ਨਾ ਗਿਆਨ ਰਹੋ, ਗਤ ਮੈਂ ਨਾ ਗਤ ਹੈ। ਰਾਮ ਗੁਰਮੋਹਨ ਮੋਹੇ ਮਨ ਲਈਆ, ਹੋ ਆਕਲ ਬਿਕਲ ਪਈ ਗੁਰ ਦੇਖੇ, ਹੋ ਲੋਟ ਪੋਟ ਹੋਏ ਪਈਆ। ਮਾਈ ਰੀ ਪੇਖ ਰਹੀ ਬਿਸਮਾਦ, ਅਨਹਦ ਧੁਨੀ ਮੇਰਾ ਮਨ ਮੋਇਓ, ਅਚਰਜ ਤਾਂ ਕੈ ਸਵਾਦ। ਦੇਖੋ ਅਚਰਜ ਪਿਆ, ਜੇ ਠਾਕੁਰ ਕੋ ਸੁਨਤ ਅਗਾਧ ਬੋਧ, ਸੋ ਹਿਰਦੇ ਗੁਰ ਦਇਆ। ਇਹ ਨਿਰੋਲ ਚੌਥੇ ਪਦ ਦੀ ਪ੍ਰਿਮ ਖੇਲ ਹੈ। ਇਹ ਸਤਿਗੁਰੂ ਦੀ ਨਦਰ ਕਰਮ ਦੁਆਰਾ ਅੰਤਰਮੁਖੀ ਸਿਮਰਨ ਜਾਂ ਸ਼ਬਦ ਸੁਰਤ ਦੀ ਕਮਾਈ ਨਾਲ ਹੀ ਪ੍ਰਦਾਨ ਹੋ ਸਕਦੀ ਹੈ। ਇੱਥੇ ਤ੍ਰੈ ਗੁਣੀ ਮਾਇਆ ਦੇ ਸਭ ਹੱਦ ਬੰਨੇ ਟੁੱਟ ਜਾਂਦੇ ਹਨ। ਬੱਦਲਾਂ ਦੀ ਤਰ੍ਹਾਂ ਮਾਇਆ ਦੀ ਹਸਤੀ ਖਿੰਡ ਪੁੰਡ ਜਾਂਦੀ ਹੈ। ਇਸ ਉੱਚੀ ਆਤਮਿਕ ਮੰਡਲ ਦੀ ਪ੍ਰੇਮ ਖੇਲ ਨੂੰ ਸਾਡੀ ਅਲਪ ਬੁੱਧੀ ਨਾਲ ਸੰਪੂਰਨ ਤੌਰ 'ਤੇ ਸਮਝਿਆ ਬੁੱਝਿਆ ਬਿਆਨਿਆ ਨਹੀਂ ਜਾ ਸਕਦਾ, ਕਿਉਂਕਿ ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਗੁੰਗੇ ਮਹਾ ਅੰਮ੍ਰਿਤ ਰਸ ਚਾਖਿਆ, ਪੁੱਛੇ ਕਹਿਣ ਨਾ ਜਾਈ ਹੈ, ਅਚਰਜ ਕਿਛ ਕਹਿਣ ਨਾ ਜਾਈ, ਬਸਤ ਅਗੋਚਰ ਪਾਈ। ਬਿਸਮਨ ਬਿਸਮ ਭੈ ਜੋ ਪੇਖਿਓ, ਕਹਿਣ ਨਾ ਜਾਏ ਵਡਿਆਈ। ਇਹ ਸ਼ਬਦ ਸੁਰਤ ਲਿਵਲੀਨ ਦੀ ਅਵਸਥਾ ਹੈ। ਇਹਨੂੰ ਹੀ ਚੌਥਾ ਪਦ ਜਾਂ ਸਹਿਜ ਸਮਾਧ ਕਿਹਾ ਜਾਂਦਾ ਹੈ। ਇਸ ਆਤਮਿਕ ਪ੍ਰੇਮ ਰਸ ਵਿੱਚ ਪੈ ਕੇ ਫਿਰ ਨਿਕਲਣਾ ਜਗਿਆਸੂ ਲਈ ਮੌਤ ਦੇ ਬਰਾਬਰ ਹੁੰਦਾ ਹੈ। ਆਖਾਂ ਜੀਵਾਂ ਵਿਸਰੇ ਮਰ ਜਾਓ, ਨਾਨਕ ਜਿਤ ਵੇਲਾ ਵਿਸਰੇ ਮੇਰਾ ਸੁਆਮੀ, ਤਿਤ ਵੇਲਾ ਮਰ ਜਾਏ ਜਿਉ ਮੇਰਾ। ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਜਿਉ ਬਿਨ ਅਮਲੇ ਅਮਲੀ ਮਰ ਜਾਈ ਹੈ, ਤਿਉ ਹਰ ਬਿਨ ਹਮ ਮਰ ਜਾਤੀ। ਇਸ ਆਤਮਿਕ ਅਵਸਥਾ ਨੂੰ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਗਿਆ ਹੈ, ਸਹਿਜ ਸਮਾਧ ਸਦਾ ਲਿਵ ਹਰ ਸਿਉਂ, ਜੀਵਾਂ ਹਰ ਗੁਣ ਗਾਈ, ਗੁਰ ਕੈ ਸ਼ਬਦ ਰਤਾ ਬੈਰਾਗੀ, ਨਿਜ ਘਰ ਤਾੜੀ ਲਾਈ। ਤੇਰਾ ਜਨ ਰਾਮ ਰਸਾਇਣ ਮਾਤਾ, ਪ੍ਰੇਮ ਰਸਾ ਨਿਧ ਜਾ ਕੋ ਉਪਜੀ, ਛੋੜ ਨਾ ਕਰ ਤੂੰ ਜਾਤਾ। ਇਸ ਹਾਲਤ ਵਿੱਚ ਗੁਰਮੁਖ ਜਨ ਦਾ ਹਿਰਦਾ ਉੱਛਲ ਉੱਛਲ ਕੇ ਫਿਰ ਆਪ ਮੁਹਾਰੇ ਕਹਿ ਉੱਠਦਾ ਹੈ, ਖੂਬ 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 ਤੇਰੋ ਨਾਮ, ਝੂਠ 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 ਦੁਨੀ ਗੁਮਾਨ। ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ, ਰਾਮ ਗੁਰਮੋਹਨ ਮੋਹੇ ਮਨ ਲਈਆ, ਹਾਂ ਆਕਲ ਬਿਕਲ ਪਈ ਗੁਰ ਦੇਖੇ, ਹਾਂ ਲੋਟ ਪੋਟ ਹੋਏ ਪਈਆ। ਸੋ ਇਹ ਆਤਮਿਕ ਮੰਡਲ ਦੀ ਉੱਚੀ ਸੁੱਚੀ ਅਵਸਥਾ, ਇਹੀ ਪਰਮਾਰਥ ਦੀ ਮੰਜ਼ਿਲ ਹੈ। ਇਹ ਸ਼ਬਦ ਸੁਰਤ ਦੀ ਲੀਨਤਾ ਹੈ, ਆਤਮਿਕ ਘਾਲਣਾ ਦੀ ਸਫਲਤਾ ਹੈ, ਇਹ ਹੀ ਪ੍ਰੇਮ ਸਵੈਪਨਾ ਦੀਆਂ ਆਕਾਸ਼ੀ ਉਡਾਰੀਆਂ ਹਨ, ਇਹ ਪਿਰਮ ਰਸ ਦੀ ਮਸਤੀ ਹੈ, ਪਿਆਰ ਦੀ ਮਿੱਠੜੀ ਮਹਿਕ ਹੈ, ਇਹ ਨਾਮ ਨਿਦਾਨ ਹੈ, ਨਾਮ ਦਾ ਮਹਾਰਸ ਹੈ, ਨਾਮ ਦਾ ਚਲੂਲਾ ਰੰਗ ਹੈ, ਇਹ ਨਾਮ ਦੀ ਪਾਰਸ ਕਲਾ ਹੈ, ਇਲਾਹੀ ਪ੍ਰੀਤ ਡੋਰੀ ਦੀ ਖਿੱਚ ਹੈ, ਅਨਹਦ ਧੁਨੀ ਦੀ ਰੁਣ ਚੁਣ ਹੈ, ਇਹ ਪ੍ਰੇਮ ਪਦਾਰਥ ਹੈ, ਪ੍ਰੇਮਾ ਭਗਤੀ ਹੈ, ਭਗਤ ਭੰਡਾਰ ਹੈ, ਇਹ ਸਿਮਰਨ ਜੀਵਨ ਦੀ ਸੰਪੂਰਨਤਾ ਹੈ, ਇਹ ਨਦਰ ਕਰਮ ਹੈ, ਨਦਰੀ ਨਦਰ ਨਿਹਾਲ ਹੈ, ਸਹਿਜ ਸਮਾਧ ਹੈ, ਅਕਥ ਕਥਾ ਹੈ, ਪਰਮ ਪਦ ਹੈ, ਕਬੀਰ ਗੂੰਗਾ ਹੁਆ ਬਾਵਰਾ, ਬਹਿਰਾ ਹੁਆ ਕਾਨ, ਪਾਵੋਂ ਤੇ ਪਿੰਗਲ ਪਿਆ ਮਾਰਿਆ ਸਤਿਗੁਰਬਾਨ। ਗੂੰਗੇ ਮਹਾ ਅੰਮ੍ਰਿਤ ਰਸ ਚਾਖਿਆ, ਪੁੱਛੇ ਕਹਿਣ ਨਾ ਜਾਈ ਹੋ, ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ, ਖਿਨ ਖਿਨ ਸ਼ਰਧਾ ਮਨ ਬਹੁਤ ਉਠਈਆ, ਗੁਰ ਦੇਖੇ ਸ਼ਰਧਾ ਮਨ ਪੂਰੀ, ਜਿਉਂ ਚਾਤ੍ਰਿਕ ਪ੍ਰਿਉਂ ਪ੍ਰਿਉਂ ਬੂੰਦ ਮੁਖ ਪਈਆ। ਮਿਲ ਮਿਲ ਸਖੀ ਹਰ ਕਥਾ ਸੁਨਈਆ, ਸਤਿਗੁਰ ਦਇਆ ਕਰੇ ਪ੍ਰਭ ਮੇਲੇ, ਮੈਂ ਤਿਸ ਆਗੇ ਸਿਰ ਕਟ ਕਟ ਪਈ ਆ। ਮਿਲ ਸਖੀਆਂ ਪੁੱਛੇ ਕਹੋ ਕੰਤ ਨਿਸ਼ਾਨੀ, ਰਸ ਪ੍ਰੇਮ ਭਰੀ ਕਛ ਬੋਲ ਨਾ ਜਾਣੀ। ਹਾਂਜੀ, ਰਸ ਪ੍ਰੇਮ ਭਰੀ ਕਛ ਬੋਲ ਨਾ ਜਾਣੀ, ਰਸ ਪ੍ਰੇਮ ਭਰੀ ਕਛ ਬੋਲ ਨਾ ਜਾਣੀ, ਰਸ ਪ੍ਰੇਮ ਭਰੀ ਕਛ ਬੋਲ ਨਾ ਜਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।